ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਮੈਲਬਨ ਦੀ ਆਈਕੋਨਿਕ ਹੋਜ਼ੀਅਰ ਲੇਨ ਉੱਤੇ ਇੱਕ ਸਿੱਖ ਪਰਸਨੈਲਿਟੀ ਦਾ ਮਿਊਰਲ ਬਣਾਇਆ ਗਿਆ। ਇਹ ਮਿਊਰਲ ਕਿਸੇ ਸੈਲੀਬ੍ਰਿਟੀ, ਕਿਸੇ ਸਿੰਗਰ, ਐਕਟਰ, ਪੋਲੀਟੀਸ਼ੀਅਨ ਦਾ ਨਹੀਂ ਹੈ, ਸਗੋਂ ਇੱਕ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਜੀ ਦਾ। ਪਰ ਉਹ ਵੀ ਬਣਾਇਆ ਗਿਆ ਕਿਸੇ ਪੰਜਾਬੀ ਜਾਂ ਭਾਰਤੀ ਵੱਲੋਂ ਨਹੀਂ, ਸਗੋਂ ਇੱਕ ਆਸਟ੍ਰੇਲੀਅਨ ਮੂਲ ਦੀ ਪੇਂਟਰ ਬੈਥਨੀ ਵੱਲੋਂ। ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਲਈ ਦੱਸਦਾ ਕਿ ਖਾਲੜਾ ਜੀ 1980 ਤੇ 90 ਦੇ ਦਹਾਕਿਆਂ ਵਿੱਚ ਪੰਜਾਬ ਵਿੱਚ ਚੱਲ ਰਹੀ ਹਿੰਸਾ ਦੇ ਦੌਰਾਨ ਲਾਪਤਾ ਹੋਏ ਲੋਕਾਂ ਦੀ ਭਾਲ ਕਰਦਿਆਂ ਹੋਇਆਂ ਆਪ ਹੀ ਇੱਕ ਦਿਨ ਗੁੰਮਸ਼ੁਦਾ ਹੋ ਗਏ ਅਤੇ ਉਸ ਗੁੰਮਸ਼ੁਦਗੀ ਨੂੰ 2025 ਵਿੱਚ ਹੁਣ 30 ਸਾਲ ਪੂਰੇ ਹੋ ਗਏ ਨੇ ਤੇ 3 ਦਹਾਕਿਆਂ ਬਾਅਦ ਵੀ ਉਹਨਾਂ ਦਾ ਜ਼ਿਕਰ ਹੋਣਾ, ਉਹ ਵੀ ਇੱਕ ਵਿਦੇਸ਼ੀ ਧਰਤੀ ਉੱਤੇ ਹੋਣਾ ਤੇ ਇੱਕ ਵਿਦੇਸ਼ੀ ਔਰਤ ਵੱਲੋਂ ਉਹਨਾਂ ਦਾ ਇੱਕ ਮਿਊਰਲ ਭਾਵ ਕੇ ਇੱਕ ਕੰਧ ਚਿੱਤਰ ਬਣਾਏ ਜਾਣਾ ਬਹੁਤ ਹੀ ਹੈਰਾਨੀਜਨਕ ਗੱਲ ਹੈ ਤੇ ਲੋਕਾਂ ਨੇ ਇਹਨੂੰ ਖੁੱਲੀਆਂ ਬਾਹਾਂ ਨਾਲ ਸਵੀਕਾਰ ਕੀਤਾ ਤੇ ਬੈਥਨੀ ਦੀ ਇਹ ਪੇਂਟਿੰਗ ਹੋ ਗਈ ਹੈ ਜੀ ਵਾਇਰਲ ਤੇ ਇਸ ਵਾਇਰਲ ਪੇਂਟਿੰਗ ਦੇ ਪਿੱਛੇ ਦੀ ਪੇਂਟਰ ਜਾਂ ਕਲਾਕਾਰ ਬੈਥਨੀ ਅੱਜ SBS ਪੰਜਾਬੀ ਦੇ ਨਾਲ ਜੁੜੇ ਨੇ। ਬੈਥਨੀ ਆ ਗਏ ਨੇ ਜੀ SBS ਪੰਜਾਬੀ ਦੇ ਵਿਹੜੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਨ ਲਈ ਹਾਜ਼ਰ ਹਾਂ SBS ਪੰਜਾਬੀ ਦੀ ਟੀਮ ਤੋਂ ਮੈਂ ਸ਼ਾਇਨਾ ਕਾਲਰਾ, ਪਰ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਇਸ ਲਈ ਉਹਨਾਂ ਦੇ ਨਾਲ ਹੋਈ ਸਾਡੀ ਸਾਰੀ ਗੱਲਬਾਤ ਅੰਗਰੇਜ਼ੀ ਵਿੱਚ ਹੈ। Thank you so much for joining us here today. Thank you for speaking with SBS Punjabi. And you have been quite a sensation within our community.
Yes.
So what made you paint a mural of somebody who passed away 30 years ago, who's not even known very well amongst the youth today? Mm. What made you turn those pages of history back and bring him to life here in a foreign land?
I was initially commissioned to this project without much context or buy-in to the story. And then obviously given the emotional background and the incredible storyline, it required care. It required investigation and research. And so it's no longer just a commission. It's now me wanting to know more about his story and wanting to tell his story and what he stood for. And I think I'm so grateful that I now know more about him and I feel much closer to the community having done this project. But the truth of it is, before this commission, I mean, much like the broader Melbourne community, I didn't know of Mr. Culver's story.
And your painting tells a story very well, because you have not only used his face, you could have gone just with that, but you've also used faces of people whose disappearances he was investigating before he went missing. And what inspired you to use not just his face and to bring other people into the picture as well?
I think that was key to the symbolism behind this mural. He did not stand by himself. He stood with people and he stood on behalf of people. He really did stand up for the voiceless. And I think the first interpretation one gets when they're standing in front of this mural is him surrounded by the people that he fought to protect and to seek justice for. I think that's the power in his story. He really was an incredible human because of his bravery and that act of defiance. And so I think in reading his story and just listening to his words, I wanted him to be the centerpiece, because this was his 30th death anniversary. But I wanted people to see those he protected and those who also deserve justice. Like, this story, this narrative has gone beyond him. And I think that's a very important component I wanted to incorporate into the mural.
Yeah, and you have done so beautifully.
Thank you.
And a lot of people, along with their kids, are using it as a learning experience. They are experiencing this painting and making the next generation know about their history. So how do you feel about that? And what kind of reaction from the community have you received?
Oh, that is such a key takeaway from this mural. I knew it was going to be a significant project and have an impact in community. I didn't understand the gravity of that impact, and it is such a heavy burden I think adults bear, this story and this history. And empowering young people to learn about this history, but also the key takeaways, standing up for those who don't have a voice, standing up for justice, being brave, these are key to this mural. And I have been sent photos of parents taking their children to this mural, like strangers who don't know me but are showing gratitude and showing me that they're taking this as that lesson. That has been impactful, to say the least.
Any message from the community that has really impacted you in a good or bad way?
I think people, I've been receiving a lot of messages globally, not just from Melbourne or Australia, saying, you know, this means so much to us, to our community, as a minority group, to have this voiced on an international stage. That takeaway, I feel like as an artist, that's what I want to do. And I haven't yet had the opportunity to accomplish that. And now I have, and I have that feeling, and I want that feeling to keep going. I want my projects to be representative of people who don't have that platform and don't have the opportunity to speak for themselves. That's been really meaningful.
There are a lot of young Indians living here. We are going to overtake Brits as per the data. So, I mean, good or bad. But unfortunately, in our community, the stereotype still holds in a lot of places that people want to be doctors and engineers. But there's a lot of youngsters who want to pursue art and who want to become the voice for their own people. What would your message be to them?
If you tell me that you're an engineer or a doctor, I have an idea of what that means, what your daily life looks like, the mission you're trying to achieve, the skills maybe you're applying in that role. If you tell me you're an artist, that could mean one of 100 things. And I think that's the misconception in art. Art as a bracket is it's a storyteller. You're a storyteller. It's about tracking our stories, and that I think is what makes us human and what makes this all worthwhile. We need artists. I think we need a bit of everything. We need that balance. But art is something that as soon as you remove it from society, we lose the purpose. And that can never be understated. So for the young people who are, you know, interested in telling stories or communicating and connecting with humans and making this life worth living, then I think pursue it and let that road take you freely, because you don't know where it's going to lead you. And for me, I was raised by art teachers and artists as my parents. I grew up in a very creative family where there was no, I suppose, pressure to become an artist, but I understood the benefit and the importance from a very young age. I knew the value in being an artist. And so it was an easy decision for me, I suppose, to embrace that path.
But it has not been too long that you've been painting, is it? So how did that happen?
I've always been an artist in the sense I've always been creating. But the turn of the century, if you will, it meant that, you know, we are experiencing a little bit of a mental health crisis and a financial crisis, and particularly for young people who, you know, myself included, there is pressure to create a secure life, to be safe and secure. And I don't think it's selfish to want to have that safety, but there was a lot of external pressure, particularly after I graduated university, to find a job that would protect me for a few years. And, you know, I fell into that pressure, and words of wisdom come from those who've suffered the path. So I learned the hard way that when you put aside your passion and your drive and your ambition to take the safe route, you're missing half of yourself. And so I worked for a couple of years in an industry that was secure and there was growth and I was, you know, I was in a safe role. And I got to the point where I realized this is not how I want to live my life. And so I resigned and I took a year to really try the art route, and then it just kept growing. And that year was really hard, and it was full of doubt, and it was full of moments where I thought, no, I've made the wrong decision. But I kept going. And that year, you know, there is so much learning that happened in that I now apply when I'm scared or when I don't think I can do it. I reflect on that year. And it you know, that's probably my most valuable learning to date.
Coming back to the recent artwork, the recent mural, it's not the Hosier Lane. It's iconic, but it's not going to be a forever piece. So choosing this particular form of art, you're doing murals, which your art might not be a forever thing. So how does that make you feel?
The nature of Hosier Lane is it will be graffitied over. It's free to paint, which means artists or, you know, anyone can come in and can paint what they like. And there is a balance there where some murals will last longer than others because there is that respecting community. And this mural has actually lasted a few days without being graffitied. And so to me, that means there is already some respect around it. But we decided to paint in Hosier Lane because of its significance to community. People walk in there, there's a lot of exposure, and it is one of Melbourne's most iconic creative scenes, and it's on an international scale. People know what Hosier Lane is. And so the decision to do the stencil work was in the case that it was graffitied over, which eventually will happen, we could come in and maintain it for a little bit longer so more people can experience it. But I think accepting that it's having its moment and it's having its impact, but it will fade, that is the life cycle. And that's not the end of the conversation. This was just one key step, you know, towards expressing this story.
And what would be the other, what next?
That's a great question. There's a lot going on in conversation about how do we ride this wave? How do we keep this momentum to keep growing this story? And there are projects on the horizon that, you know, we would like to continue. I've said a number of times that when we were initially looking at what this commission could be, there were two options. We could do the stencil route, which meant we could maintain it for a little bit in Hosier Lane, or we could do a kind of full-scale wall mural with lots of colour and expression. And visually, I think the impact of that one will make people stop and look and ask, who is this man? And I think he deserves that wall, and that will have an impact. And I'd really like to achieve that at some point. So we're now looking at avenues. How can we get this project up and running? But there are conversations going, of course.
Apart from this particular art piece, what other art piece of yours you want to talk about, you want to highlight, what inspired you, or any learning graph that has been?
I am not just a muralist. Murals to me are big full page posters, and you put in a lot of design work, and they're also more about analytical art. What is the message I'm trying to communicate? How will people interact with this piece? On a personal level, I'm also a sculptor, so I make creative abstract sculptures, and I'm intuitive with how they are formed. And I, you know, my background's in design, so I love geometric shapes. My personal practice, I also do commissions that is more abstract, and it's more self-involved in how I create art. So there are two sides of me. I've got the analytical and design-orientated art, which is communicating a specific message with intention. And then I've got the dreaming art, which I make mostly for me because it feels good and it makes sense. And they're very different, but I think two sides of a coin. They make it whole.
And what do you like better, if you can choose?
Oh, gosh. But that's the thing. You need both. One, they both satisfy a different part of me. I think the public art and the murals, they are important for community and for the bigger picture. But I can do them because I have that internal expression happening. I need one to do the other, for sure.
Very nicely put. While researching about Mr. Kalra for this particular painting, is there anything about his life that stayed with you, or anything about the Indian or Punjabi community that you got to learn? Any words in Punjabi, since a lot of people are reaching out to you? You have become a very Indian Australian celebrity. So, yeah, any words you have learned, any sort of cuisine you came across, any particular history or personality you came across while searching for this project?
When I was reading about Mr. Kalra and his work, there were a couple of things that struck me. The first is I listened to him speak. That was for a few reasons. I wanted to get a sense of who he was and what he sounded like. And I think he had, you know, I've said this a few times because it's so meaningful to me. He had a beautiful voice and he had a way with words. He really did. I think that was such a special part of him as a figurehead. What he left behind, I think, was one of the things I took away. His family, the way they fought for him and for his justice. I think you have the individual and then you have the home the individual was a part of and the life they built. And the work that his wife and daughter have done in particular, I was taken by that. And that was something that was stuck with me. He must have meant, you know, he means the world to the Sikh community, but to his family, I think he really was everything. I really did admire that resilience. I think that could have shut down someone, and it didn't. They rose through it. In terms of words, I don't want to answer that because I don't want to make a fool of myself. But I think the curiosity has been ignited, and there have been terms of respect coming through my Instagram with messages of communication. I've been called a few things that I would like to know what that means, and I'd like to be able to communicate back in terms of, you know, forms of respect. But it's right now I'm just finding my feet because it has just taken off much more than I realized. And then there was one thing that really stuck with me, which I still think about and I think I'll continue to think about, is in one of his speeches, he talked about, it was a proverb, I think, he talked about the little lamp that stood against the darkness. And that's such a simple image. And in my mind, if you're ever wondering what to do, that is a very powerful thing to have in your head. And it has helped me conceptualize what's happening in the world right now. Sometimes you just need a little lamp and it will continue to grow, and it will hold the fort down until backup arrives. I liked that a lot.
That is so beautiful. And I cannot top this up with anything else. Thank you so much. Thank you. But if I can pry a little into your DMs, what are they calling you? What is it? Can I decode?
I'm being called beautiful mum. I've been getting a lot of dearest and like very personal terms of affection. I think there's also been, I've been called sister a lot. And it's just like the takeaway is all these terms of affection are essentially saying you are family, or you are now part of this community. That has been the takeaway. You know, it has just been, I cannot tell you how long I'm going through trying to get to all these messages, because I do think on an individual level, they mean a lot to me. I don't take them lightly.
Community is like that. We welcome everybody with a tight, big embrace, yes, which can be suffocating or not, but you are going to get it. A tight embrace and a lot of food.
Yes. Oh, my goodness. Yes, the food is... Yes, that has been the other thing. I have been well fed.
And I'm so proud that we could do that as a small token of love. And thank you so much for doing whatever you are doing. And I hope we get to get in touch further along the line. Thank
Absolutely.
You.
Thank you. Thank you so much.
SNG ਬੈਥਨੀ ਚੈਰੀ ਜੀ, ਜਿਨ੍ਹਾਂ ਨੇ ਇਹ ਮਿਊਰਲ ਬਣਾਇਆ, ਪਰ ਇਸ ਮਿਊਰਲ ਨੂੰ ਕਮਿਸ਼ਨ ਕਰਨ ਲਈ ਬੈਥਨੀ ਨੂੰ ਜਸਵੰਤ ਸਿੰਘ ਖਾਲੜਾ ਜੀ ਨਾਲ ਇੰਟਰੋਡਿਊਸ ਕਰਵਾਉਣ ਲਈ, ਤੇ ਹਾਲ ਫਿਲਹਾਲ ਵਿਚ ਜਸਵੰਤ ਸਿੰਘ ਖਾਲੜਾ ਜੀ ਦੀ ਗੁੰਮਸ਼ੁਦਗੀ ਦੀ 30ਵੀਂ ਵਰੇਗੰਢ ਉਤੇ ਮੈਲਬਨ ਵਿਚ ਇਕ ਰੈਲੀ ਆਰਗੇਨਾਈਜ਼ ਕਰਵਾਈ ਜੀ ਹਰਕੀਰਤ ਸਿੰਘ ਨੇ, ਤੇ ਉਨ੍ਹਾਂ ਨੇ ਵੀ ਅੱਜ ਸਾਡੇ ਨਾਲ ਸਾਂਝ ਪਾਈ ਹੈ। ਹਾਂਜੀ ਹਰਕੀਰਤ ਜੀ, ਬਹੁਤ ਬਹੁਤ ਸ਼ੁਕਰੀਆ SBS ਪੰਜਾਬੀ ਨਾਲ ਗੱਲਬਾਤ ਕਰਨ ਲਈ।
ਜੀ ਧੰਨਵਾਦ,
ਸਾਡੇ ਵੇੜੇ ਆਉਣ ਲਈ ਬਹੁਤ ਸ਼ੁਕਰੀਆ। ਤੇ ਸਭ ਤੋਂ ਪਹਿਲਾਂ ਖਾਲੜਾ ਸਾਹਿਬ ਬਾਰੇ ਮੁੜ ਤੋਂ ਇੱਕ ਚਰਚਾ ਸ਼ੁਰੂ ਕਰਨ ਲਈ, ਕਿਉਂ ਲੋੜ ਸੀ ਤੁਹਾਨੂੰ ਲੱਗਦਾ ਕਿ ਇੰਨੇ ਪਿੱਛੇ ਜਾਣ ਦੀ, 3 ਦਹਾਕੇ ਪਹਿਲਾਂ ਦੀ ਜਿਹੜੀ ਗੱਲ ਹੈ ਉਹਨੂੰ ਦੁਬਾਰਾ ਸ਼ੁਰੂ ਕਰਨ ਦੀ, ਉਹ ਵੀ ਆਸਟ੍ਰੇਲੀਆ ਵਿੱਚ ਇੱਕ ਫੋਰਨ ਧਰਤੀ ਤੇ ਆ ਕੇ ਗੱਲ ਕਰਨ ਦੀ ਕਿਉਂ ਲੋੜ ਪਈ?
ਜੀ ਸ਼ੈਨਾ ਜੀ, ਖਾਲੜਾ ਸਾਹਿਬ ਦੀ ਜਿਹੜੀ ਸ਼ਖਸੀਅਤ ਆ, ਜੋ ਉਹਨਾਂ ਨੇ ਅੱਜ ਤੋਂ 30-35 ਸਾਲ ਪਹਿਲਾਂ ਕੀਤਾ, ਜਦੋਂ ਕਿ ਅਜਿਹਾ ਦੌਰ ਚੱਲ ਰਿਹਾ ਸੀ ਕਿ ਕੋਈ ਵੀ ਨੌਜਵਾਨ ਜਿਹੜਾ ਸੀ ਉਹ ਘਰ ਤੋਂ ਬਾਹਰ ਨਿਕਲਣ ਤੋਂ ਡਰਦਾ ਸੀ, ਤੇ ਤਕਰੀਬਨ ਨੌਜਵਾਨਾਂ ਦੇ ਭਾਵੇਂ ਘਰ ਦੇ ਵਿੱਚ ਹੋਣ, ਬਾਹਰ ਹੋਣ, ਤੇ ਉਹਨਾਂ ਨੂੰ ਕਹਿ ਲਓ ਵੀ ਫੋਰਸਫੁਲੀ ਅਬਡਕਟ ਕਰ ਲਿਆ ਜਾਂਦਾ ਸੀ, ਉਹਨਾਂ ਦੀ ਜਿਹੜੀ ਕੋਈ ਵੀ ਜਾਣਕਾਰੀ ਸੀ ਉਸ ਤੋਂ ਬਾਅਦ ਨਹੀਂ ਮਿਲਦੀ ਸੀ, ਤੇ ਖਾਲੜਾ ਸਾਹਿਬ ਨੇ ਜੋ ਕੀਤਾ, ਉਹਨਾਂ ਨੇ ਉਹ ਜਿਹੜੀ ਇਨਫੋਰਮੇਸ਼ਨ ਸੀ ਉਹਨਾਂ ਦੀ ਅਬਡਕਸ਼ਨ ਤੋਂ ਬਾਅਦ, ਐਨਫੋਰਸ ਡਿਸਅਪੀਅਰੈਂਸਿਸ ਤੋਂ ਬਾਅਦ ਜਿਹੜੀ ਜਾਣਕਾਰੀ ਬਾਹਰ ਲੈ ਕੇ ਆਉਂਦੀ, ਉਹ ਇੱਕ ਸਮੂਹ ਮਨੁੱਖਤਾ ਦੀ ਜਿਹੜੀ ਗੱਲ ਸੀ, ਬਿਕੋਜ਼ ਜਿਹੜਾ ਹਿਊਮਨ ਰਾਈਟ ਆ ਸਾਡਾ, ਖਾਸ ਕਰਕੇ ਐਨਫੋਰਸ ਡਿਸਅਪੀਅਰੈਂਸਿਸ ਦੇ ਉੱਤੇ, ਅਸੀਂ ਪਿਛਲੇ ਦਿਨਾਂ ਦੇ ਵਿੱਚ ਜਿਹੜਾ 30th August ਹੁੰਦਾ, ਉਹ ਯੂਨਾਈਟਿਡ ਨੇਸ਼ਨਸ ਡੇ ਫਾਰ ਦ ਵਿਕਟਿਮਸ ਆਫ ਐਨਫੋਰਸ ਡਿਸਅਪੀਅਰੈਂਸਿਸ ਹੁੰਦਾ, ਤੇ ਉਹ ਸਾਰੀ ਇਹ ਵਰਲਡ ਦੇ ਵਿੱਚ ਫੈਨੋਮੇਨਾ ਹੁੰਦਾ ਕਿ ਜਦੋਂ ਵੀ ਕਿਤੇ ਕੋਈ ਕੌਨਫਲਿਕਟ ਹੁੰਦਾ, ਤੇ ਫਿਰ ਜਿਹੜੇ ਖਾਸ ਕਰਕੇ ਜਿਹੜੇ ਨੌਜਵਾਨ ਹੁੰਦੇ ਆ ਉਹਨਾਂ ਨੂੰ ਟਾਰਗੇਟ ਕਰਕੇ ਤੇ ਉਹਨਾਂ ਨੂੰ ਫੋਰਸਫੁਲੀ ਡਿਸਅਪੀਅਰ ਕਰ ਦਿੱਤਾ ਜਾਂਦਾ, ਤੇ ਉਹਦੇ ਕਰਕੇ ਹੀ ਜਿਹੜਾ ਦਿਨ ਬਣਿਆ ਹੋਇਆ। ਤੇ ਉਹ ਜਦੋਂ ਅਸੀਂ ਉਹਨਾਂ ਜਿਹੜੀਆਂ ਕੜੀਆਂ ਉਹਨਾਂ ਨੂੰ ਕਨੈਕਟ ਕਰਦੇ ਹਾਂ, ਤੇ ਖਾਲੜਾ ਸਾਹਿਬ ਦਾ ਜਿਹੜਾ ਕੰਮ ਆ ਉਹ ਵਰਲਡ ਵਾਈਡ ਸਟੇਜ ਤੇ ਬਹੁਤ ਜ਼ਿਆਦਾ ਜਿਹੜਾ ਵੀ ਰੈਕੋਗਨਾਈਜ਼ੇਬਲ ਕੰਮ ਆ। ਤੁਸੀਂ ਦੇਖਿਆ ਹੋਣਾ ਕਿ ਕਾਫੀ ਕੰਟਰੀਜ਼ ਦੇ ਵਿੱਚ ਉਹਨਾਂ ਨੂੰ ਰੈਕੋਗਨਾਈਜ਼ ਜਿਹੜਾ ਕਰ ਰਹੇ ਆ, ਉਹਨਾਂ ਦੇ ਨਾਮ ਤੇ ਸਕੂਲ ਬਣ ਰਹੇ ਆ, ਪਾਰਕਾਂ ਬਣ ਰਹੀਆਂ। ਤੇ ਉਸੇ ਹੀ ਕੜੀ ਦੇ ਤਹਿਤ ਇਹ ਸੀ ਕਿ ਜਿਹੜੀ ਉਹਨਾਂ ਦੀ, ਖਾਸ ਕਰਕੇ ਸਾਡੀ ਕਮਿਊਨਿਟੀ ਦੇ ਲਈ ਦੇਣ ਆ, ਤੇ ਉਹਨਾਂ ਨੇ ਆਪਣੀ ਜਾਨ ਵੀ ਉਸ ਉਹਦੇ ਲਈ ਦੇ ਦਿੱਤੀ, ਤੇ ਜਿਹੜਾ ਉਹਨਾਂ ਦਾ ਬਣਦੀ ਰਿਸਪੈਕਟ ਆ ਤੇ ਉਹਨਾਂ ਦੀ ਅਵੇਅਰਨੈਸ ਜ਼ਰੂਰ ਆਪਣੇ ਭਾਈਚਾਰੇ ਦੇ ਵਿੱਚ ਆਵੇ, ਭਾਵੇਂ ਕਿ 30 ਸਾਲ ਹੋ ਚੁੱਕੇ ਨੇ, 3 ਦਹਾਕੇ ਹੋ ਗਏ, ਬਟ ਸਟਿਲ ਜਿਹੜੀ ਉਹਨਾਂ ਦੀ ਜਿਹੜੀ ਦੇਣ ਆ ਉਹ ਕਦੀ ਵੀ ਮੱਧਮ ਨਹੀਂ ਹੋ ਸਕਦੀ। ਖਾਸ ਕਰਕੇ ਆਪਣੇ ਲਈ, ਆਪਣੀ ਕਮਿਊਨਿਟੀ ਦੇ ਲਈ ਜੋ ਉਹਨਾਂ ਨੇ ਕੀਤਾ, ਉਹਨਾਂ ਨੂੰ ਯਾਦ ਰੱਖਣਾ ਤੇ ਉਹਨਾਂ ਦੀ ਯਾਦ ਨੂੰ ਅੱਗੇ ਲੈ ਕੇ ਆਉਣਾ ਬੜਾ ਜ਼ਰੂਰੀ ਸੀ।
ਜੀ, ਉਸ ਵੇਲੇ ਦੇ ਨੌਜਵਾਨਾਂ ਲਈ ਉਹਨਾਂ ਨੇ ਕੰਮ ਕੀਤਾ, ਲੇਕਿਨ ਅੱਜ ਦੀ ਜਿਹੜੀ ਨਵੀਂ ਪਨੀਰੀ ਹੈ, ਤੁਹਾਨੂੰ ਲੱਗਦਾ ਕਿ ਉਹ ਸ਼ਾਇਦ ਹਿਸਟਰੀ ਦੇ ਇਹਨਾਂ ਪੰਨਿਆਂ ਨੂੰ ਜਾਣਦੇ ਨੇ?
ਦੇਖੋ, ਜਿੱਦਾਂ ਜਿੱਦਾਂ ਹਿਸਟਰੀ ਦਾ ਜਾਂ ਦੌਰ ਲੰਘਦਾ ਰਹਿੰਦਾ ਹੈ, ਉਹ ਕਈ ਚੀਜ਼ਾਂ ਫੇਡ ਹੁੰਦੀਆਂ ਰਹਿੰਦੀਆਂ ਸਮੇਂ ਦੇ ਨਾਲ, ਉਹ ਜਿਹੜਾ ਗ੍ਰਾਫ ਆ ਉੱਤੇ ਥੱਲੇ ਹੁੰਦਾ ਰਹਿੰਦਾ ਹੈ। ਪਰ ਅੱਜ ਦੇ ਜ਼ਮਾਨੇ ਦੇ ਵਿੱਚ, ਕਿਉਂਕਿ ਹੁਣ ਜਿਹੜੀ ਦੁਨੀਆ ਇੱਕ ਤਾਂ ਫਾਸਟ ਬੜੀ ਹੋ ਗਈ, ਤੇ ਉਹ ਜਿਹੜਾ ਹਿਸਟਰੀ ਦੇ ਉੱਤੇ ਜਿਹੜਾ ਧਿਆਨ ਸੀ ਉਹ ਕਾਫੀ ਪਿੱਛੇ ਰਹਿ ਗਿਆ, ਤੇ ਇਸ ਕਰਕੇ ਹੁਣ ਦੇ ਨੌਜਵਾਨਾਂ ਨੂੰ ਕਾਫੀ ਘੱਟ ਪਤਾ ਹੈ। ਪਰ ਜਿਸ ਤਰ੍ਹਾਂ ਅਸੀਂ ਇੰਪੈਕਟ ਹੁਣ ਦੇਖ ਰਹੇ ਹਾਂ, ਤੁਸੀਂ ਜਿਹੜੇ ਮਿਊਰਲ ਆਰਟਿਸਟ ਆ ਉਹਨਾਂ ਦੇ ਨਾਲ ਵੀ ਗੱਲ ਕੀਤੀ ਆ, ਤੇ ਉਹ ਜਿਹੜਾ ਇੰਪੈਕਟ ਉਹ ਖਾਸ ਕਰ ਨੌਜਵਾਨੀ ਚੋਂ ਬਹੁਤ ਆ ਰਿਹਾ ਹੈ। ਥਾਊਜ਼ੈਂਡਸ ਐਂਡ ਥਾਊਜ਼ੈਂਡਸ ਆਫ ਵਿਊਜ਼ ਜਿਹੜੇ ਅੱਗੇ ਵੀਡੀਓ ਦੇ ਸ਼ੇਅਰ ਹੋ ਰਹੇ ਆ, ਤੇ ਅਲੱਗ ਅਲੱਗ ਪੇਜਸ ਤੇ ਜਿਹਦਾ ਸਾਨੂੰ ਕੋਈ ਅੰਦਾਜ਼ਾ ਵੀ ਨਹੀਂ ਸੀ, ਉੱਥੇ ਵੀ ਉਹ ਦੇਖਣ ਨੂੰ ਮਿਲ ਰਿਹਾ, ਤੇ ਨੌਜਵਾਨ ਖਾਸ ਕਰਕੇ ਮੈਸੇਜ ਕਰ ਰਹੇ ਆ ਵੀ ਥੈਂਕ ਯੂ ਫਾਰ ਸ਼ੇਅਰਿੰਗ ਤੇ ਇਸ ਕੰਮ ਦੇ ਲਈ। ਤੇ ਉਹ ਯਾਨੀ ਕਿ ਜਿਹੜਾ ਇੰਪੈਕਟ ਆ ਜਿਹੜੀ ਮਨ ਦੇ ਵਿੱਚ ਦਰਦ ਆ, ਉਹ ਤੇ ਹਮੇਸ਼ਾ ਹੀ ਕਮਿਊਨਿਟੀ ਦਾ ਜਿਹੜੀ ਉਹ ਫੀਲਿੰਗ ਉਹ ਰਹਿੰਦੀ ਆ, ਬਟ ਉਹੀ ਕਈ ਵਾਰੀ ਉਹ ਫੇਡ ਹੋ ਜਾਂਦੀ ਹੈ, ਕਈ ਵਾਰੀ ਅੱਗੇ ਆ ਜਾਂਦੀ ਹੈ, ਪਰ ਇਹ ਬੜਾ ਜ਼ਰੂਰੀ ਆ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਵੀ ਅਸੀਂ ਉਸ ਚੀਜ਼ ਨੂੰ ਯਾਦ ਰੱਖੀਏ, ਕਿਉਂਕਿ ਜਿਹੜੇ ਹਿਊਮਨ ਰਾਈਟਸ ਆ ਉਹ ਜਾਂ ਜਿਹੜੀ ਇਹ ਅਵੇਅਰਨੈਸ ਆ ਇਸੇ ਕਰਕੇ ਹੁੰਦੀ ਆ ਵੀ ਮੁੜ ਕੇ ਜਿਹੜਾ ਉਹ ਦੌਰ ਆ ਜਾਂ ਉਹ ਜਿਹੜੀ ਵੀ ਫੋਰਸਫੁਲ ਡਿਸਅਪੀਅਰੈਂਸਿਸ ਹੋਈਆਂ ਉਹ ਕਦੀ ਵੀ ਨਾ ਵਾਪਰਨ, ਉਹ ਨਾ ਪੰਜਾਬ 'ਚ ਵਾਪਰਨ, ਨਾ ਕਿਤੇ ਹੋਰ ਵਾਪਰਨ, ਨਾ ਕਿਸੇ ਵੀ ਦੁਨੀਆ ਦੇ ਕਿਸੇ ਪਾਰਟ, ਕਿਉਂਕਿ ਮੈਨੂੰ ਤਕਰੀਬਨ ਮੌਕਾ ਮਿਲਦਾ ਰਹਿੰਦਾ ਅਲੱਗ ਅਲੱਗ ਕਮਿਊਨਿਟੀਆਂ 'ਚ ਜਾਣ ਦਾ ਵੀ, ਅਤੇ ਇਸ ਵੇਲੇ ਕਾਫੀ ਕਮਿਊਨਿਟੀਜ਼ ਆ ਜਿਹੜੀਆਂ ਵਰਲਡਵਾਈਡ ਇਸ ਚੀਜ਼ ਤੋਂ ਪ੍ਰਭਾਵਿਤ ਆ। ਪੈਲਸਟਾਈਨ ਦਾ ਤਾਂ ਤੁਸੀਂ ਸੁਣਦੇ ਹੀ ਆ ਗਾਜ਼ਾ ਦੇ ਵਿੱਚ ਜੋ ਹੋ ਰਿਹਾ, ਈਵਨ ਫਿਲੀਪੀਨਸ ਦੇ ਵਿੱਚ ਲਾ ਲਓ ਜਾਂ ਸਾਊਥ ਅਮੈਰੀਕਨ ਕੰਟਰੀਜ਼ ਦੇ ਵਿੱਚ ਲਾ ਲਓ, ਜਿਹੜੀਆਂ ਫੋਰਸਫੁਲ ਡਿਸਅਪੀਅਰੈਂਸਿਸ ਆ ਉਹ ਬਹੁਤ ਵੱਡਾ ਮੁੱਦਾ ਆ, ਖਾਸ ਕਰਕੇ ਨੌਜਵਾਨਾਂ ਨੂੰ ਡਿਸਅਪੀਅਰ ਕਰ ਦੇਣਾ ਜਿਹੜੇ ਆਵਾਜ਼ ਚੱਕਦੇ ਆ ਆਪਣੇ ਹੱਕਾਂ ਦੀ ਗੱਲ ਕਰਦੇ ਆ, ਅਤੇ ਇਸ ਲਈ ਇਹ ਕਹਿ ਲਓ ਵੀ ਇਕੱਲੀ ਸਾਡੀ ਕਮਿਊਨਿਟੀ ਦਾ ਹੀ ਮੁੱਦਾ ਨਹੀਂ ਆ, ਇੱਕ ਵਰਲਡਵਾਈਡ ਮੁੱਦਾ ਆ, ਅਤੇ ਇਹਨੂੰ ਕਹਿ ਲਓ ਇਹਦੀ ਅਵੇਅਰਨੈਸ ਰੱਖਣੀ ਬੜੀ ਜ਼ਰੂਰੀ।
ਆਪਣੀ ਕਮਿਊਨਿਟੀ ਦੀ ਇੱਕ ਇਹ ਪ੍ਰੋਬਲਮ ਰਹੀ ਕਿ ਆਪਾਂ ਪੰਜਾਬ ਛੱਡ ਕੇ ਬਾਹਰ ਆ ਗਏ, ਆਪਾਂ ਆਪਣੀ ਪੰਜਾਬੀਅਤ ਰੱਖੀ, ਆਪਣਾ ਕਲਚਰ ਆਪਣੇ ਨਾਲ ਜੋੜ ਕੇ ਰੱਖਿਆ, ਭਾਸ਼ਾ ਰਾਹੀਂ ਸਾਡਾ ਐਸਪੀਐਸ ਪੰਜਾਬੀ ਦਾ ਮੁਹਿੰਮ ਤਾਂ ਇਹੀ ਹੈ ਕਿ ਇਸ ਅੰਗਰੇਜ਼ੀ ਬੋਲਣ ਵਾਲੇ ਦੇਸ਼ 'ਚ ਵੀ ਪੰਜਾਬੀ ਨੂੰ ਜ਼ਿੰਦਾ ਰੱਖਿਆ ਜਾਵੇ। ਅਜਿਹੇ ਵਿੱਚ ਜਦੋਂ ਤੁਸੀਂ ਆਪਣੀ ਭਾਸ਼ਾ ਨਹੀਂ ਬੋਲਦੇ, ਆਪਣੀ ਕਿਤਾਬਾਂ ਨਹੀਂ ਪੜ੍ਹਦੇ, ਆਪਣੀ ਹਿਸਟਰੀ ਵੱਲ ਵਾਪਸ ਜਾਣਾ ਬਹੁਤ ਔਖਾ ਹੋ ਜਾਂਦਾ। ਆਪਾਂ ਬਾਹਰ ਆ ਕੇ ਵੀ ਸਾਡੇ ਬੱਚੇ ਇੰਗਲਿਸ਼ ਪਹਿਲਾਂ ਸਿੱਖਦੇ ਆ, ਅਤੇ ਤੁਹਾਨੂੰ ਕੀ ਲੱਗਦਾ ਕਿੱਦਾਂ ਇਹ ਪਾੜਾ ਭਰਿਆ ਜਾ ਸਕਦਾ? ਕਿਉਂਕਿ ਇੱਕ ਮਿਊਰਲ ਅਸੀਂ ਬਣਾਇਆ ਬਹੁਤ ਹੀ ਸੋਹਣਾ ਉਪਰਾਲਾ, ਪਰ ਹੁਣ ਅੱਗੇ ਹਿਸਟਰੀ ਨੂੰ ਜ਼ਿੰਦਾ ਰੱਖਣ ਲਈ ਆਪਣੇ ਜਿਹੜੇ ਦਰਦ ਹੈ ਉਹ ਦੁਬਾਰਾ ਨਾ ਵਾਪਰੇ, ਉਹਦੇ ਲਈ ਅਵੇਅਰਨੈਸ ਹੋਣੀ ਬਹੁਤ ਜ਼ਰੂਰੀ ਹੈ। ਕੀ ਹੋਇਆ ਸੀ ਜਾਣਨਾ, ਆਪਣੇ ਪਿਛੋਕੜ ਦਾ ਪਤਾ ਹੋਣਾ ਚਾਹੀਦਾ ਕਿ ਅਸੀਂ ਕਿੱਥੋਂ ਆਉਂਦੇ ਹਾਂ।
ਹਾਂਜੀ ਬਿਲਕੁਲ, ਦੇਖੋ ਆਪਣੇ ਤਕਰੀਬਨ ਸਾਰੇ ਜਿਹੜੇ ਤੁਹਾਡੇ ਸਰੋਤੇ ਆ ਉਹ ਇਸ ਚੀਜ਼ ਤੋਂ ਤਾਂ ਜਾਣੂ ਹੀ ਹੋਣਗੇ ਵੀ ਇਹ ਜਿਹੜਾ ਪ੍ਰੋਵਰਬ ਆ ਜਾਂ ਕਹਿਣੀ ਆ ਕਿ ਜਦੋਂ ਤੁਸੀਂ ਆਪਣੀ ਹਿਸਟਰੀ ਭੁੱਲ ਜਾਂਦੇ ਆ ਤੁਸੀਂ ਆਪਣੀ ਆਈਡੈਂਟੀ ਭੁੱਲ ਜਾਂਦੇ ਆ, ਅਤੇ ਇਸ ਕਰਕੇ ਜਿਹੜੀ ਤੁਹਾਡੀ ਹਿਸਟਰੀ ਆ ਤੁਹਾਡਾ ਹੈਰੀਟੇਜ ਆ ਉਹਨੂੰ ਤੁਸੀਂ ਜਿੰਦਾ ਰੱਖਣਾ ਬਹੁਤ ਜ਼ਰੂਰੀ ਹੁੰਦਾ, ਬਿਕੋਜ਼ ਉਹ ਤੁਹਾਡੀ ਸਭ ਤੋਂ ਵੱਡੀ ਆਈਡੈਂਟੀ ਦਾ ਪਾਰਟ ਹੁੰਦੀ ਆ, ਅਤੇ ਇਹ ਬਹੁਤ ਜ਼ਰੂਰੀ ਹੈ ਇਸ ਵੇਲੇ ਪੰਜਾਬੀਆਂ ਦੇ ਲਈ, ਸਿੱਖਾਂ ਦੇ ਲਈ, ਕਿ ਅਸੀਂ ਆਪਣੇ ਜਿਹੜੀ ਹਿਸਟਰੀ ਆ, ਬਿਕੋਜ਼ ਸਾਡੀ ਜਿਹੜੀ ਹਿਸਟਰੀ ਉਹ ਬਹੁਤ ਜ਼ਿਆਦਾ ਰਿਚ ਆ, ਸਾਡੀ ਜਿਹੜੀਆਂ ਵੈਲਿਊਜ਼ ਆ, ਜਿਹੜੀਆਂ ਸਾਡੀਆਂ ਪਰੰਪਰਾਵਾਂ ਆ, ਉਹ ਕਹਿ ਲਓ ਵੀ ਹਿਊਮੈਨਿਟੀ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ, ਅਤੇ ਜਿਹੜਾ ਅਸੀਂ ਦੁਨੀਆ ਦੇ ਵਿੱਚ ਨਾਮਣਾ ਖੱਟਿਆ ਉਹਨਾਂ ਵੈਲਿਊਜ਼ ਕਰਕੇ ਹੀ ਖੱਟਿਆ, ਅਤੇ ਜੇ ਅਸੀਂ ਉਹਨਾਂ ਵੈਲਿਊਜ਼ ਨੂੰ ਭੁੱਲ ਜਾਵਾਂਗੇ, ਆਪਣੀ ਬੋਲੀ ਨੂੰ ਭੁੱਲ ਜਾਵਾਂਗੇ, ਆਪਣੇ ਸੱਭਿਆਚਾਰ ਨੂੰ ਭੁੱਲ ਜਾਵਾਂਗੇ, ਤਾਂ ਸਾਡੇ ਪੱਲੇ ਕੁਛ ਵੀ ਨਹੀਂ ਰਹੂਗਾ, ਕਿਉਂਕਿ ਜਿਹੜੀ ਖੂਬਸੂਰਤੀ ਇਸ ਦੁਨੀਆ ਦੀ, ਜਿਸ ਤਰ੍ਹਾਂ ਗੁਲਦਸਤਾ ਹੁੰਦਾ ਅਤੇ ਉਹਦੇ 'ਚ ਵੱਖ ਵੱਖ ਫੁੱਲ ਹੁੰਦੇ ਆ, ਅਤੇ ਉਹ ਤਾਂ ਹੀ ਸੋਹਣੇ ਲੱਗਦੇ ਆ ਜੇ ਉਹ ਵੱਖ ਵੱਖ ਹੋਣ, ਅਤੇ ਜੇ ਇੱਕੋ ਤਰ੍ਹਾਂ ਦਾ ਗੁਲਦਸਤਾ ਹੋਵੇ ਤਾਂ ਉਹਦੀ ਕੋਈ ਬਹੁਤੀ ਵੈਲਿਊ ਨਹੀਂ ਹੁੰਦੀ, ਅਤੇ ਉਹ ਜਿਹੜਾ ਗੁਲਦਸਤਾ ਆ ਉਹਦੀਆਂ ਜਿਹੜੀਆਂ ਵੈਲਿਊਜ਼ ਆ, ਉਹਦੀਆਂ ਜਿਹੜੀਆਂ ਕੁਆਲਿਟੀਜ਼ ਆ, ਉਹ ਬੜੀਆਂ ਜ਼ਰੂਰੀ ਆ ਕਿ ਉਹ ਮੇਨਟੇਨ ਰਹਿਣ, ਅਤੇ ਉਸੇ ਉਹਦੇ ਨਾਲ ਹੀ ਜਿਹੜੀ ਖੂਬਸੂਰਤੀ ਇਸ ਦੁਨੀਆ ਦੀ ਬਰਕਰਾਰ ਰਹੂਗੀ, ਅਤੇ ਇਹ ਬੜਾ ਜ਼ਰੂਰੀ ਆ ਕਿ ਅਸੀਂ ਆਪਣੀਆਂ ਵੈਲਿਊਜ਼ ਦੇ ਨਾਲ ਚੱਲੀਏ, ਖਾਸ ਕਰ ਆਪਣੀ ਹਿਸਟਰੀ ਨੂੰ ਲੈ ਕੇ ਜਿਹੜੇ ਸਾਡੇ ਹਿਸਟੋਰੀਕਲ ਫਿਗਰਸ ਆ ਉਹਨਾਂ ਨੂੰ ਅਸੀਂ ਜ਼ਰੂਰ ਜਿਹੜਾ ਯਾਦ ਰੱਖੀਏ, ਅਤੇ ਜਿਹੜੀ ਗੱਲਬਾਤ ਆ ਉਹਨੂੰ ਅੱਗੇ ਜਾਰੀ ਰੱਖੀਏ, ਤਾਂ ਕਿ ਜੋ ਸਾਡੀ ਜੋ ਸਾਨੂੰ ਗੁਰੂ ਸਾਹਿਬਾਨਾਂ ਨੇ ਦਿੱਤਾ ਜਾਂ ਸਾਡੇ ਪੂਰਵਜਾਂ ਨੇ ਵੱਡੇ ਵਡੇਰਿਆਂ ਨੇ ਦਿੱਤਾ ਉਹ ਅਸੀਂ ਇਸ ਦੁਨੀਆ ਦੇ ਵਿੱਚ ਉਹੀ ਜਿਹੜੀਆਂ ਮਹਿਕਾਂ ਆ ਉਹ ਹਮੇਸ਼ਾ ਖਿਲਾਰਦੇ ਰਹੀਏ।
ਜੀ ਬਹੁਤ ਬਹੁਤ ਸ਼ੁਕਰ ਸਾਡੇ ਨਾਲ ਗੱਲਬਾਤ ਕਰਨ ਲਈ।
ਜੀ ਧੰਨਵਾਦ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।